ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਤਿੰਨ ਪੌੜੀਆਂ ਦੇ ਵਿੱਚ ਸਿੱਖੀ ਦਾ ਸਿੱਖਣਾ ਦੱਸਿਆ ਕਿ ਸਿੱਖ ਦਾ ਜੀਵਨ ਕੈਸਾ ਹੋਣਾ ਚਾਹੀਦਾ। ਹੰਕਾਰ ਦੀ ਨਿਵਿਰਤੀ ਬਹੁਤ ਜ਼ਰੂਰੀ ਹੈ ਸਿੱਖੀ ਨੂੰ ਕਮਾਉਣ ਲਈ। ਸੋ ਇਸ ਕਰਕੇ ਨਿਮਰਤਾ ਬਹੁਤ ਜ਼ਰੂਰੀ। ਚੌਥੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ, ਮੌਕਾ ਕੀ ਜੈ ਦਾਸ ਦਾਸ ਦਾਸਾਂ ਕੋ ਹਰ ਦਇਆ ਧਾਰ ਜਗਨਨਾਥ। ਕਹਿਣ ਨਾਲ ਕਿ ਹੰਕਾਰ ਦੀ ਨਿਵਿਰਤੀ ਅਲੱਗ ਗੱਲ ਹੈ, ਜੀਵਨ ਦੇ ਵਿੱਚ ਉਹਨੂੰ ਢਾਲ ਲੈਣਾ ਵੱਡੀ ਪ੍ਰਾਪਤੀ ਹੋਵੇਗੀ। ਔਰ ਵਾਹਿਗੁਰੂ ਅੱਗੇ ਬੇਨਤੀ ਕਰੀਏ ਕਿ ਸਾਨੂੰ ਇਸ ਬਹੁਤ ਭਿਆਨਕ ਹੰਕਾਰ ਤੋਂ ਬਚਾਓ, ਜੋ ਮਾਇਆ ਦੀ ਸਾਰਿਆਂ ਨਾਲੋਂ ਵੱਡੀ ਉਪਾਧੀ ਹੰਕਾਰ ਹੀ ਹੈ। ਜਦੋਂ ਬੰਦੇ ਦੇ ਮਨ 'ਚ ਆ ਜਾਵੇ ਕਿ ਮੈਂ ਹੰਕਾਰ ਨਹੀਂ ਕਰਨਾ, ਫਿਰ ਉਹ ਹੰਕਾਰ ਦਾ ਤਿਆਗ ਕਰਨਾ ਹੌਲੀ ਹੌਲੀ ਸਿੱਖ ਜਾਂਦਾ। ਅਤੇ ਵਾਹਿਗੁਰੂ ਨੂੰ ਇਹ ਚੀਜ਼ ਚੰਗੀ ਲੱਗਦੀ ਕਿ ਗੁਰਸਿੱਖ ਹੰਕਾਰ ਨਾ ਕਰੇ। ਆਓ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਜਬ ਲੱਗ ਜਾਣੈ ਮੁਝਤੇ ਕਛ ਹੋਏ, ਤਬ ਇਸ ਕੋ ਸੁੱਖ ਨਾਹੀਂ ਕੋਏ। ਜਦੋਂ ਤੱਕ ਇਹ ਮੈਂ ਕਰਨ ਵਾਲਾ ਮਨੁੱਖ ਇਹ ਸਮਝਦਾ ਕਿ ਜੋ ਕੁਝ ਹੋ ਰਿਹਾ ਇਹ ਮੈਂ ਹੀ ਕਰ ਰਿਹਾ, ਬਸ ਜੇ ਮੈਂ ਨਾ ਹੁੰਦਾ, ਮੈਂ ਹੀ ਕਰ ਰਿਹਾ, ਮੈਂ ਹੀ ਬਣਾ ਰਿਹਾ, ਮੈਂ ਹੀ ਸਵਾਰ ਰਿਹਾ, ਇਹ ਗਲਤ ਫਹਿਮੀ ਹੈ। ਮੈਂ ਅੱਖਰ ਦੀ ਵਰਤੋਂ ਕਿਉਂ ਕਰਦੇ ਹਾਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਨ ਵਾਲੇ ਸਾਰਾ ਕੁਛ ਆਪੇ ਹੀ ਸੰਭਾਲ ਲੈਣਗੇ। ਸਤਿਗੁਰੂ ਜੀ ਤਾਂ ਸਿਰਫ ਸਾਨੂੰ ਮਾਣ ਵਡਿਆਈ ਦਿੰਦੇ ਨੇ ਵੀ ਚੱਲ ਇਹਨੂੰ ਬੰਦੇ ਨੂੰ ਮੈਂ ਸੇਵਾ ਵਿੱਚ ਲਾ ਕੇ ਬਖਸ਼ ਲਵਾਂ। ਸਤਿਗੁਰੂ ਕੋਈ ਸਾਨੂੰ ਹੰਕਾਰ ਲਈ ਸੇਵਾ ਨਹੀਂ ਦਿੰਦੇ। ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਨੇ, ਨੇਗੁਣਿਆਂ ਨੂੰ ਆਪੇ ਬਖਸ਼ ਲਏ ਭਾਈ। ਸੋ ਸੱਚੇ ਪਾਤਸ਼ਾਹ ਬਖਸ਼ ਲੈਂਦੇ ਨੇ, ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਆਪਣੀ ਸੇਵਾ ਲਾਏ। ਇਹ ਜਿਹੜੀਆਂ ਆਪਾਂ ਨੂੰ ਗੁਰੂ ਘਰਾਂ 'ਚ ਸੇਵਾਵਾਂ ਮਿਲੀਆਂ ਹੋਈਆਂ ਸਾਰਿਆਂ ਨੂੰ, ਇਹ ਪਾਤਸ਼ਾਹ ਨੇ ਸਾਨੂੰ ਬਖਸ਼ਣ ਦਾ ਇੱਕ ਤਰੀਕਾ ਕੱਢਿਆ ਸੀ। ਨਹੀਂ ਤਾਂ ਗੁਰਦੁਆਰਾ ਸਾਹਿਬ ਦਾ ਸਾਰਾ ਇੰਤਜ਼ਾਮ ਗੁਰੂ ਗ੍ਰੰਥ ਸਾਹਿਬ ਖੁਦ ਕਰ ਸਕਦੇ ਨੇ ਆਪਣੀ ਤਾਕਤ ਦੇ ਨਾਲ। ਠੀਕ ਇਸੇ ਤਰ੍ਹਾਂ ਹੀ ਜਿਵੇਂ ਕਿਸੇ ਬੰਦੇ ਨੇ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਹੋ ਰਹੀ ਸੀ, ਬਾਬਾ ਠਾਕੁਰ ਸਿੰਘ ਜੀ ਨੂੰ ਕਿਸੇ ਬੰਦੇ ਨੇ ਫੋਨ 'ਤੇ ਕਿਹਾ ਕਿ ਮੇਰੀ 45 ਅਰਬ ਡਾਲਰ ਦੀ ਕੁੱਲ ਪ੍ਰੋਪਰਟੀ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਲਈ ਸਾਰੀ ਹਾਜ਼ਰ ਹੈ, ਜਿੰਨੀ ਮਰਜ਼ੀ ਲਾ ਦਿਓ। ਉਹਨੇ ਹਉਮੈ 'ਚ ਕਿਹਾ। ਮਹਾਂਪੁਰਖ ਬਾਬਾ ਜੀ ਕਹਿਣ ਲੱਗੇ ਕਿ ਭਾਈ, ਜਿਨ੍ਹਾਂ ਸੰਗਤਾਂ ਦਾ ਗੁਰੂ ਨਾਨਕ ਸਾਹਿਬ ਨੇ ਭਲਾ ਕਰਨਾ, ਕਿਸੇ ਦੇ 2 ਰੁਪਈਏ ਲੱਗਣਗੇ, ਕਿਸੇ 10, ਕਿਸੇ ਦਾ 100, 1000, ਹੁਣ ਤੇਰੇ ਇਕੱਲੇ ਦਾ ਇਸ ਤਰ੍ਹਾਂ ਨਹੀਂ ਬਣਨਾ ਇਹ ਕੰਮ, ਇਹ ਹਉਮੈ ਵਿੱਚ ਆ ਕੇ ਸੇਵਾ ਪ੍ਰਵਾਨ ਨਹੀਂ ਹੋਣੀ। ਅਤੇ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ, ਹਰੇਕ ਬੰਦਾ ਕਹਿੰਦਾ ਜੋ ਕੁਝ ਹੋ ਰਿਹਾ ਮੇਰੇ ਕਰਕੇ ਹੋ ਰਿਹਾ, ਮੈਂ ਕਰ ਰਿਹਾ। ਜਿਸ ਅਕਾਲ ਪੁਰਖ ਨੇ ਇੰਨਾ ਵੱਡਾ ਬ੍ਰਹਿਮੰਡ ਬਣਾ ਦਿੱਤਾ ਹੈ, 1 ਕਰੋੜ ਬ੍ਰਹਿਮੰਡ ਬਣਾਏ ਨੇ, ਕਰੋੜਾਂ ਹੀ, ਅਤੇ ਕੁੱਲ ਮਾਇਆ ਉਹਦੇ ਅਧੀਨ ਹੈ, ਉਹਦੇ ਲਈ ਕੀ ਔਖਾ ਕੁਛ ਕਰਨਾ? ਇਹ ਤਾਂ ਉਹਨੇ ਇੱਕ ਬਹਾਨਾ ਬਣਾਇਆ ਸੇਵਾ ਦਾ, ਕਿ ਇਹਨਾਂ ਦਾ ਭਲਾ ਕਰ ਦੀ ਕਿਸੇ ਬਹਾਨੇ, ਸੇਵਾ ਕਰਕੇ ਭਲਾ ਹੁੰਦਾ ਸਾਡਾ। ਹੁਣ ਆਪਾਂ ਨੂੰ ਬਖਸ਼ਣਾ, ਸਾਨੂੰ ਕਥਾ 'ਚ ਲਾ ਤਾ, ਖਬਰੇ ਸਾਡੇ ਕਿੰਨੇ ਪਾਪ ਸੀ ਕਿ ਸਾਡੇ 'ਤੇ ਮਿਹਰ ਹੋ ਗਈ, ਸਾਨੂੰ ਉਹਨਾਂ ਨੇ ਬਖਸ਼ਣ ਦਾ ਇੱਕ ਰਾਹ ਕੱਢ ਲਿਆ ਵੀ ਸੇਵਾ ਕਰ ਭਾਈ। ਜਿਹੀ ਜੀ ਕੋਈ ਸੇਵਾ ਕਰ ਸਕਦਾ, ਉਹੀ ਜੀ ਸੇਵਾ 'ਚ ਲਾ ਤਾ ਔਰ ਬਖਸ਼ਣ ਦਾ ਰਸਤਾ ਕੱਢ ਦਿੱਤਾ ਸਾਡਾ। ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ ਅਵਗੁਣ ਮੇਰੇ ਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਸਾਦ ਭੁੱਲੀ ਹੈ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁੱਲੀ ਹੈ, ਲੂਕ ਕਰਤ ਬਿਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾੜ ਭਵ ਜਲ ਫੇਰਿਆ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜ ਹੈ ਦਿਨ ਸਰਾਤ, ਹਰ ਲਾਜ ਰਖਾਏ, ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਦਨ ਨਾਨਕ ਦਾਸ ਹਰ ਕਾਢਿਆ, ਹਰ ਪੈਜ ਰਖਾਏ। ਹੁਣ ਆਪਾਂ ਤੇ ਆਪਣੇ ਬਖਸ਼ਣ ਦੇ ਵਾਸਤੇ ਬੇਨਤੀ ਕੀਤੀ ਆ ਕਿ ਸਾਨੂੰ ਜਿਵੇਂ ਤੁਹਾਨੂੰ ਭਾਉਂਦਾ ਕਿ ਇਹ ਬੰਦਾ ਕਿਵੇਂ ਤਰ ਸਕਦਾ, ਸੇਵਾ ਨਾਲ, ਸਿਮਰਨ ਨਾਲ, ਕਥਾ ਕਰਕੇ, ਕੀਰਤਨ ਕਰਕੇ, ਜਾਂ ਝਾੜੂ ਦੇ ਕੇ, ਗੁਰੂ ਘਰ ਦਾ ਲੰਗਰ ਬਣਾ ਕੇ, ਜਾਂ ਕੋਈ ਮਾਇਆ ਨਾਲ ਸੇਵਾ ਕਰਕੇ। ਗੁਰੂ ਸਾਹਿਬ ਨੇ ਸਾਨੂੰ ਬਖਸ਼ਣ ਦੇ ਤਰੀਕੇ ਕੱਢ ਲਏ ਨੇ। ਆਪਾਂ ਧੰਨਵਾਦ ਕਰੀਏ ਕਿ ਮਹਾਰਾਜ ਤੂੰ ਸਾਨੂੰ ਸੇਵਾ ਲਾਈ, ਸੋਹਣੀ ਸੇਵਾ ਕਰਵਾ ਰਹੇ ਹੋ, ਸੇਵਾ ਬਖਸ਼ਣ ਵਾਸਤੇ ਹੀ ਹੁੰਦੀ। ਗੁਰ ਸੇਵਾ ਤੇ ਨਾਮੇ ਲਾਗਾ ਤਿਸ ਮਿਲਿਆ ਜਿਸ ਮਸਤਕ ਭਾਗਾ। ਇਸ ਕਰਕੇ ਸਤਿਗੁਰੂ ਦੀ ਮਿਹਰ ਹੈ ਆਪਣੇ ਤੇ, ਸ਼ੁਕਰ ਕਰੋ ਉਹਨਾਂ ਨੇ ਆਪਾਂ ਨੂੰ ਸੇਵਾ ਚ ਲਾ ਲਿਆ। ਪਰ ਸੇਵਾ ਵਿੱਚ ਲੱਗਣ ਦਾ ਮਤਲਬ ਹੁੰਦਾ ਕਿ ਹੁਣ ਮੈਂ ਬਖਸ਼ਿਆ ਜਾਵਾਂਗਾ। ਨਿਮਰਤਾ ਰੱਖੇ ਬੰਦਾ, ਇਹ ਨਹੀਂ ਕਿ ਜੇ ਸੇਵਾ ਚ ਗੁਰੂ ਸਾਹਿਬ ਨੇ ਲਾ ਲਿਆ ਹੌਲੀ ਹੌਲੀ ਆਖੇ ਵੀ ਮੇਰੇ ਬਿਨਾਂ ਤਾਂ ਕੰਮ ਹੀ ਨਹੀਂ ਚੱਲਣਾ ਇੱਥੇ। ਇਹ ਮੈਂ ਸਮੁੱਚੇ ਸੰਸਾਰ ਦੀ ਗੱਲ ਕਰਦਾ ਹੁੰਦਾ, ਇੱਥੇ ਨਾ ਕੋਈ ਸਮਝੇ ਕਿ ਸਾਡੇ ਵਾਸਤੇ ਗੱਲ ਕਹੀ, ਕਿਉਂਕਿ ਮੈਂ ਤਾਂ ਸਾਰੀ ਦੁਨੀਆਂ 'ਚ ਹੀ ਵਿਚਰਦਾ, ਜਥੇ 'ਚ ਵੀ ਰਿਹਾ, ਸ਼੍ਰੋਮਣੀ ਕਮੇਟੀ ਵਿੱਚ ਵੀ ਰਿਹਾ, ਥਾਂ ਥਾਂ ਦੇ ਉੱਤੇ ਵਿਚਰਨਾ, ਬਹੁਤੇ ਸੰਤਾਂ ਮਹਾਤਮਾ ਨਾਲ ਵੀ ਰਿਹਾ। ਇਹ ਚੀਜ਼ ਹਰ ਥਾਂ ਹਰ ਮਨੁੱਖ ਵਿੱਚ ਦੇਖਣ ਨੂੰ ਆ ਜਾਂਦੀ। ਬਹੁਤੇ ਸਾਧੂ ਸੰਤਾਂ ਨਾਲ ਜਿਹੜੇ ਕਈ ਸਾਲ ਰਹਿ ਜਾਂਦੇ ਨੇ, ਉਹ ਕਹਿੰਦੇ ਮੇਰੇ ਬਿਨਾਂ ਕੰਮ ਹੀ ਨਹੀਂ ਚੱਲਣਾ। ਜਦੋਂ ਪਿਰਥੀ ਨੂੰ ਕਿਹਾ ਸੀ ਤੂੰ ਲਾਹੌਰ ਚੱਲਿਆ ਜਾਂ ਤੇਰੇ ਤਾਇਆ ਜੀ ਦੇ ਲੜਕੇ ਦੀ ਸ਼ਾਦੀ ਹੈ, ਉਹ ਕਹਿੰਦਾ ਮਹਾਰਾਜ ਮਗਰੋਂ ਫਿਰ ਕੰਮ ਕਿਵੇਂ ਚੱਲੇਗਾ। ਮਹਾਰਾਜ ਬੜੇ ਹੈਰਾਨ ਹੋਏ, ਬੜਾ ਹੱਸੇ ਵੀ, ਕਹਿੰਦਾ ਦੱਸੋ ਪਿਰਥੀ ਆ, ਕਹਿੰਦਾ ਮੇਰੇ ਬਿਨਾਂ ਕਿਵੇਂ ਕੰਮ ਚੱਲੇਗਾ। ਮਨੁੱਖ ਦੀ ਸੋਚ ਹੁੰਦੀ ਮੇਰੇ ਬਿਨਾਂ ਕਿਵੇਂ ਚੱਲੇਗਾ ਕੰਮ, ਉਹ ਤੂੰ ਪਾਸੇ ਤਾਂ ਹੋ ਕੇ ਦੇਖ, ਤੇਰੇ ਨਾਲੋਂ ਤਾਂ 100 ਗੁਣਾ ਸਿਆਣਾ ਭੇਜਣਾ ਹੋਰ ਉਹਨਾਂ ਨੇ, ਤੂੰ ਤਾਂ ਸਭ ਦਾ ਕੰਮ ਖਰਾਬ ਕਰੀ ਜਾਂਦਾ। ਆਹ ਜਿਹੜੇ ਹੁਣ ਪੰਥ ਦੇ ਮੂਹਰੇ ਲੱਗੇ ਹੋਏ ਨੇ ਸਾਰੇ, ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦੇ ਆ, ਸਾਡੇ ਲਈ ਤਾਂ ਇਹ ਨਿਆਣੇ ਆ ਜਮਾਂ ਹੀ, ਇਹ ਤਾਂ ਕੁਝ ਕਰਨ ਜੋਗੇ ਹੈ ਹੀ ਨਹੀਂ ਵਿਚਾਰੇ, ਇਹਨਾਂ ਨੇ ਤਾਂ ਜਮਾਂ ਹੀ ਪੱਠਾ ਬਹਾਤਾ, ਕੱਖ ਨਹੀਂ ਕਰ ਸਕਦੇ। ਇਹ ਕਹਿਣ ਨੂੰ ਅੰਬੇ ਸੀ ਬੜੇ ਸਿਆਣੇ, ਸਾਨੂੰ ਬੜੀ ਸੋਝੀ ਹੈ, ਜਿਹੜੀ ਗੁਰਮਤ ਦਾ ਅਸਲੀ ਫਿਲੋਸਫੀ ਤਾਂ ਉਹ ਤਾਂ ਹਲੇ ਸਾਹਮਣੇ ਹੀ ਨਹੀਂ ਆਈ ਹੈ। ਜਿੱਥੇ ਸਾਰਿਆਂ ਨੇ ਜੁੜਨਾ ਸੀ ਉੱਥੇ ਸਾਰੇ ਉਲਟਾ ਟੁੱਟ ਗਏ ਨੇ, ਹਰ ਕੋਈ ਟੁੱਟ ਕੇ ਪਰੇ ਹੀ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਈ ਵਾਰੀ ਹੁੰਦਾ ਕਿ ਮੇਰੇ ਬਿਨਾਂ ਕੋਈ ਚਲਾ ਨਹੀਂ ਸਕਦਾ, ਨਹੀਂ ਸਿਰਫ ਇੱਕੋ ਓੰਕਾਰ ਹੀ ਸ੍ਰਿਸ਼ਟੀ ਦਾ ਮਾਲਕ ਹੈ, ਇੱਕੋ ਓੰਕਾਰ ਹੀ ਸਭ ਕੁਛ ਚਲਾਉਂਦਾ, ਆਪਾਂ ਤਾਂ ਸੇਵਾਦਾਰ ਹਾਂ। ਤਬ ਇਸ ਕੋ ਸੁੱਖ ਨਾ ਹੀ ਕੋਈ, ਉਦੋਂ ਇਹ ਬੰਦੇ ਨੂੰ ਕੁਝ ਸੁੱਖ ਪ੍ਰਾਪਤ ਨਹੀਂ ਹੁੰਦਾ ਜਦੋਂ ਇਹ ਕਹਿੰਦਾ ਮੈਂ ਹੀ ਕਰਦਾ ਸਾਰਾ ਕੁਛ, ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਮੇਰੀ ਮੇਰੀ ਧਾਰੀ ਉਹਾ ਪੈਰ ਲੁਹਾਰੀ। ਸੋ ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਯੋਜਨ ਸ਼ਤਰ ਚਲਾ ਥਾ ਦੇਹੀ ਗਿਰਜ ਨਾ ਖਾਈ। ਜਬ ਇਹ ਜਾਣੈ ਮੈਂ ਕਿਛ ਕਰਦਾ ਤਬ ਲੱਗ ਗਰਭ ਜੋਨ ਮੈਂ ਫਿਰਤਾ। ਹੁਣ ਜਦੋਂ ਤੱਕ ਇਹ ਜਾਣਦਾ ਕਿ ਮੈਂ ਕਰਦਾ ਮੈਂ ਕਰਦਾ ਮੈਂ ਕਰਦਾ, ਉਦੋਂ ਤੱਕ ਇਹ ਵਾਰ ਵਾਰ ਗਰਭ ਵਿੱਚ ਪੈ ਕੇ ਮਾਤਾ ਦੇ ਉਦਰ 'ਚ ਪੈ ਕੇ ਵਾਰ ਵਾਰ ਜੂਨੀਆਂ 'ਚ ਹੀ ਘੁੰਮਦਾ ਰਹਿੰਦਾ, ਸਾਰੀਆਂ ਜੂਨੀਆਂ ਵਿੱਚ ਵਾਰ ਵਾਰ ਆਈ ਜਾਂਦਾ, ਕਿਉਂਕਿ ਇਹਨੂੰ ਸਜ਼ਾ ਹੀ ਪਰਮਾਤਮਾ ਨੇ ਦਿੱਤੀ। ਜਾ ਘੁੰਮਦਾ ਰਹੇ ਉੱਥੇ, ਮੈਂ ਜੋ ਕਰੀ ਤੈਨੂੰ ਸਮਝਦਾ ਹੈ ਨਹੀਂ, ਗੁਰਮਤ ਵਿੱਚ ਮੈਂ ਨਹੀਂ ਨਾ ਹੈ, ਮੈਂ ਨਹੀਂ ਹੈ। ਜਦੋਂ ਮਹਾਰਾਜ ਨੇ ਕਿਹਾ ਕਿ ਬਾਬਾ ਮੋਹਨ ਜੀ ਕੋਲੋਂ ਸੈਂਚੀਆਂ ਲਿਆਉਣੀਆਂ, ਸੁਭਾਵਕ ਭਾਈ ਗੁਰਦਾਸ ਜੀ ਖੜ੍ਹੇ ਹੋ ਕੇ ਕਹਿੰਦੇ ਮੈਂ ਲਿਆਵਾਂ ਮਹਾਰਾਜ। ਮਹਾਰਾਜ ਥੋੜ੍ਹਾ ਜਿਹਾ ਹੱਸ ਵੀ ਪਏ, ਕਹਿੰਦੇ ਚੰਗਾ ਲਿਆਓ। ਉਹ ਜਦੋਂ ਗਏ ਤਾਂ ਸੈਂਚੀਆਂ ਕੀ ਮੈਂ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਉਹਨਾਂ ਨੇ, ਮੁੜੇ ਆਏ ਕਹਿੰਦੇ ਮਹਾਰਾਜ ਮੈਨੂੰ ਦਿੱਤੀਆਂ। ਬਾਬਾ ਬੁੱਢਾ ਜੀ ਕਹਿੰਦੇ ਮੈਂ ਜਾਣਾ, ਗੱਲ ਤਾਂ ਸੀ ਮੈਂ ਦੀ, ਸਮਝਾਉਣਾ ਸੀ ਆਪਾਂ ਨੂੰ। ਮਹਾਰਾਜ ਕਹਿੰਦੇ ਚੰਗਾ ਤੁਸੀਂ ਲਿਆਓ। ਜਦੋਂ ਉਹ ਗਏ ਦਰਵਾਜ਼ੇ ਪੱਟ ਲਏ, ਅੰਦਰੋਂ ਜਾ ਕੇ ਬਾਬੇ ਮੋਹਨ ਨੂੰ ਹਿਲਾਉਣ ਲੱਗ ਗਏ, ਉਹਨਾਂ ਦੀ ਕਿੱਥੇ ਸਮਾਧੀ ਖੁੱਲ੍ਹਦੀ, ਦਸਮ ਦੁਆਰ 'ਚ ਬਿਰਤੀ ਚੜ੍ਹੀ ਹੋਈ ਹੈ। ਉਸ ਵਕਤ ਵਾਪਸ ਆ ਗਏ, ਦੇਖੋ ਧੰਨ ਗੁਰੂ ਸੱਚੇ ਪਾਤਸ਼ਾਹ ਨੰਗੇ ਚਰਨੀ ਚੱਲ ਕੇ ਗਏ, ਸਾਹਮਣੇ ਥੱਲੇ ਹੀ ਬੈਠ ਗਏ ਉਹਦੇ ਚਬਾਰੇ ਦੇ, ਔਰ ਪੋਥੀਆਂ ਲੈ ਕੇ ਪਾਲਕੀ 'ਚ ਸੁਸ਼ੋਭਿਤ ਕਰਕੇ ਆਪ ਚੌਰ ਕਰਦੇ ਨੰਗੇ ਚਰਨੀ ਚੱਲ ਕੇ ਅੰਮ੍ਰਿਤਸਰ ਸਾਹਿਬ ਆਏ। ਇਹ ਉਦੋਂ ਜਣਾਇਆ ਹੀ ਸੀ ਵੀ ਨਿਮਰਤਾ ਵਿੱਚ ਸਾਰਾ ਕੁਛ ਮਿਲ ਜਾਂਦਾ, ਮੈਂ ਕਹਿ ਕੇ ਨਹੀਂ ਮਿਲਦਾ, ਮੈਂ ਲਿਆਵਾਂ। ਆ ਕਈ ਵਾਰੀ ਕਥਾ ਵਿੱਚ ਸਾਡੇ ਕੋਲੋਂ ਇਹ ਅੱਖਰ ਨਿਕਲ ਜਾਂਦਾ ਮੈਂ। ਹੁਣ ਜਿਹੜੇ ਸਾਡੇ ਕੋਲ ਕਾਫ਼ੀ ਉੱਚੀ ਅਵਸਥਾ ਦੇ ਮਾਲਕ ਅਭਿਆਸੀ ਬੈਠੇ, ਰੱਬ ਦੇ ਪਿਆਰੇ ਸੰਤ ਮਹਾਤਮਾ ਵੀ ਬੈਠੇ ਆ, ਮਹਾਰਾਜ ਉਹਨਾਂ ਨੂੰ ਕਹਿੰਦੇ ਇਹਨੂੰ ਹਟਾਓ, ਮੈਂ ਕਹਿੰਦਾ ਕਥਾ 'ਚ। ਕਹਿੰਦੇ ਤੂੰ ਕਥਾ 'ਚ ਕਈ ਵਾਰੀ ਮੈਂ ਅੱਖਰ ਬੋਲ ਜਾਂਦਾ। ਮੈਂ ਕਿਹਾ ਜੀ ਇਹ ਉਹ ਮੈਂ ਨਹੀਂ ਹੈਗੀ, ਇਹ ਵੈਸੇ ਮੈਂ ਮੂੰਹ। ਕਹਿੰਦੇ ਬੀਜ ਰੂਪ ਤਾਂ ਇਹੀ ਆ ਨਾ, ਜਿਹੜਾ ਮੂੰਹ 'ਚੋਂ ਅੱਖਰ ਕਹਿਤਾ ਵੀ ਮੈਂ ਉੱਥੇ ਗਿਆ ਸੀ। ਕਹਿੰਦੇ ਮੈਂ ਤਾਂ ਜਨਮ ਗਈ ਨਾ, ਫਿਰ ਇਹ ਦਰਖਤ ਬਣ ਜਾਂਦਾ ਵੱਡਾ। ਇਸ ਕਰਕੇ ਮੈਂ ਅੱਖਰ ਨਾ ਕਹੋ, ਦਾਸ ਕਹੋ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਾਸ ਹਾਂ, ਆਪਾਂ ਇੱਥੇ ਮੈਂ ਨਹੀਂ ਕਹਿ ਸਕਦੇ। ਮਹਾਰਾਜ ਕਹਿੰਦੇ ਜਾਂ ਤਾਂ ਫਿਰ ਮੈਂ ਜਾਂ ਤੂੰ, ਜਬ ਹਮ ਹੋਤੇ ਤਬ ਤੂੰ ਨਾ ਹੀ। ਠਾਕੁਰ ਸਿੰਘ ਤੂੰ ਕਿੱਥੇ ਆ ਜਦੋਂ ਅਸੀਂ ਬੈਠੇ ਹਾਂ। ਫਿਰ ਸੀ ਠੀਕ ਹੈ ਜੀ ਗੱਲ, ਬਾਬਾ ਟਲ ਰਾਏ ਨੇ ਬੱਚਾ ਜਿਉਂਦਾ ਕਰਤਾ। ਮਹਾਰਾਜ ਕਹਿੰਦੇ ਜਾਂ ਤੁਸੀਂ ਰਹੋਗੇ ਜਾਂ ਅਸੀਂ, ਤੇ ਸਰੀਰ ਛੱਡਣਾ ਪਿਆ। ਕਹਿਣ ਦਾ ਭਾਵ ਕਿ ਆਪਾਂ ਜਦੋਂ ਵੀ ਗੁਰਦੁਆਰੇ ਸੇਵਾ ਕਰਨੀ ਹੈ, ਕਿਸੇ ਵੀ ਪ੍ਰਬੰਧਕ ਨੇ ਸਿਰੇ ਤੋਂ ਥੱਲੇ ਤੱਕ ਸੇਵਾਦਾਰਾਂ ਤੱਕ, ਆਪਾਂ ਨਹੀਂ ਕਹਿਣਾ ਕਿ ਮੈਂ ਨਹੀਂ ਬਾਪੂ ਤੂੰ ਹੀ ਹੈ, ਅਸੀਂ ਤਾਂ ਤੇਰੇ ਦਾਸ ਹਾਂ। ਗਲਤੀ ਨਾਲ ਵੀ ਮੈਂ ਅੱਖਰ ਨਿਕਲ ਜੇ ਮੂੰਹ 'ਚੋਂ ਮਾਫ਼ੀ ਮੰਗ ਲੈਣੀ ਚੰਗੀ ਹੁੰਦੀ ਮਹਾਰਾਜ ਤੋਂ ਕਿ ਮਹਾਰਾਜ ਅੱਜ ਮੈਂ ਅੱਖਰ ਨਿਕਲ ਗਿਆ ਮੂੰਹ 'ਚੋਂ। ਮਹਾਰਾਜ ਮੈਂ ਅੱਖਰ ਨੂੰ ਹੀ ਮਾੜਾ ਮੰਨਦੇ, ਉਹੀ ਰੇ ਮੈਂ ਉਹੀ ਰੇ ਨਾਰਦ ਸਾਰਦ ਜਾ ਕੋ ਖੋਜੈ, ਉਹੀ ਰੇ ਮੈਂ ਉਹੀ ਰੇ। ਜਦੋਂ ਕਾਨਾ ਛੱਜੂ ਪੀਲੂ ਸ਼ਾਹ ਹੁਸੈਨ ਚਾਰੇ ਭਗਤ ਚੱਲ ਕੇ ਲਾਹੌਰ ਤੋਂ ਆਏ ਸੀ, ਪੰਜਵੇਂ ਪਾਤਸ਼ਾਹ ਨੇ ਸਾਰਿਆਂ ਦੀ ਸੁਣੀ ਸੁਣਾਓ ਵੀ ਆਪਣੀ ਆਪਣੀ ਲਿਖੀ ਜਿਹੜੀ ਕਾਵ ਰਚਨਾ, ਉਹ ਸਾਰਿਆਂ ਦੇ ਵਿੱਚ ਹੀ ਮੈਂ ਹੀ ਮੈਂ ਸੀ। ਮਹਾਰਾਜ ਕਹਿੰਦੇ ਤੁਹਾਡੀ ਪ੍ਰਵਾਨ ਨਹੀਂ ਹੋਣੀ ਕਿਉਂਕਿ ਮੈਂ ਕਰਦੇ ਹੋ। ਇਸ ਕਰਕੇ ਸਤਿਗੁਰੂ ਨੇ ਬਾਣੀ ਅੰਦਰ ਵੀ ਮੈਂ ਅੱਖਰ ਨਹੀਂ ਪਾਇਆ। ਤਾਂ ਸਤਿਗੁਰੂ ਆਪਾਂ ਨੂੰ ਕਹਿੰਦੇ ਨੇ ਜੇ ਸਿੱਖੀ ਕਮਾਉਣੀ ਆ ਸਭ ਤੋਂ ਪਹਿਲਾਂ ਕੰਮ ਇਹ ਕਰਨਾ, ਜਾਓ ਤਾਂ ਪ੍ਰੇਮ ਖੇਲਣ ਕਾ ਜਾਓ ਸਿਰ ਤਰ ਤਲੀ ਗਲੀ ਮੋਰੀ ਆਓ, ਇਹ ਤਾਂ ਮਾਰਗ ਪੈਰ ਤ੍ਰੀਜਾ ਸਿਰ ਦੀਜਾ ਕਾਣ ਨਾ ਕੀਜਾ। ਸੋ ਮਹਾਂਪੁਰਖ ਹੋਏ ਨੇ ਬਾਬਾ ਉੱਤਰ ਦੇਵ ਜੀ। ਕੋਈ ਬੰਦਾ ਕਸ਼ਮੀਰ ਤੋਂ ਸੇਬਾਂ ਦਾ ਟਰੱਕ ਭਰ ਕੇ ਭੇਜਿਆ ਜਿੱਥੇ ਉਹ ਲੰਗਰ ਕਰਦੇ ਸੀ, ਮਹਾਂਪੁਰਖਾਂ ਨੇ ਸੜਕ ਦੇ ਮੋੜ 'ਤੇ ਹੀ ਬੰਦਾ ਭੇਜਦਾ, ਕਹਿੰਦੇ ਟਰੱਕ ਭਰਿਆ ਹੋਣਾ ਸੇਬਾਂ ਦਾ, ਉਹਨੂੰ ਸੇਠ ਜਿਹੜਾ ਵਿੱਚ ਬੈਠਾ ਉਹਨੂੰ ਕਹਿ ਆਪਦਾ ਟਰੱਕ ਮੋੜ ਕੇ ਲੈ ਜਾ, ਅਸੀਂ ਜ਼ਹਿਰ ਨਹੀਂ ਖਾਣੀ। ਰਾਜ ਡਰਾਈਵਰ ਨੂੰ ਕਰਦਾ ਆਵੇ, ਖਿੱਲੀਆਂ ਜਿਹੀਆਂ ਉਡਾਉਂਦਾ ਆਵੇ, ਇਹ ਮਹਾਂਪੁਰਖ ਵੀ ਹੈਰਾਨ ਹੀ ਹੋ ਜਾਣਾ ਵੀ ਟਰੱਕ ਸੇਬਾਂ ਦਾ। ਮੈਂ ਕਹਿੰਦਾ ਉਹ ਪਿੰਡ ਵਾਲਿਆਂ ਨੇ ਕਦੇ ਸੇਬ ਨਹੀਂ ਖਾਧੇ ਹੋਣੇ ਇੰਨੇ। ਜਿਉਂ ਆਪਦੀ ਉਪਮਾ ਕਰਨ ਲੱਗਿਆ ਉਹ ਟਰੱਕ ਉਹਨਾਂ ਨੇ ਪ੍ਰਵਾਨ ਹੀ ਨਹੀਂ ਕੀਤਾ, ਕਹਿੰਦੇ ਉਹਨੂੰ ਟਰੱਕ ਮੋੜ ਕੇ ਲੈ ਜਾ ਬਸ, ਇੱਥੋਂ ਅਸੀਂ ਸੰਗਤ ਨੂੰ ਮੈਂ ਵਾਲੀ ਜ਼ਹਿਰ ਨਹੀਂ ਖਵਾਉਣੀ। ਜਦੋਂ ਵੀ ਆਪਾਂ ਗੁਰੂ ਘਰ 'ਚ ਕੋਈ ਸੇਵਾ ਕਰਨੀ ਆ ਤਾਂ ਮੈਂ ਕੀਤੀ ਆ ਜਾਂ ਮੈਂ ਲਿਆਇਆ, ਇੱਥੇ ਹੀ ਕੰਮ ਖਰਾਬ ਹੁੰਦਾ ਆਪਣਾ, ਫਿਰ ਉਹ ਲੱਗਦੇ ਹੀ ਨਹੀਂ। ਮੈਂ ਇਹਨੂੰ ਛੱਡ ਕੇ ਸੇਵਾ ਕਰਨੀ ਹੈ। ਮਹਾਰਾਜ ਅਸੀਂ ਤਾਂ ਕੁਛ ਹੀ ਕਰਨ ਜੋਗੇ ਨਹੀਂ, ਸੱਚੇ ਪਾਤਸ਼ਾਹ ਤੂੰ ਤਿੰਨਾਂ ਲੋਕਾਂ ਦਾ ਮਾਲਕ, ਅਸੀਂ ਕੀ ਕਰਨ ਜੋਗੇ ਹਾਂ। ਮਹਾਰਾਜ ਕਹਿੰਦੇ ਜਦੋਂ ਤੱਕ ਇਹ ਕਹਿੰਦਾ ਮੈਂ ਕਰਦਾ ਉਦੋਂ ਤੱਕ ਇਹ ਮਾਤਾ ਦੇ ਉਦਰ 'ਚ ਵਾਰ ਵਾਰ ਜਨਮ ਮਰਨ ਕਰੀ ਜਾਂਦਾ ਆਪਣਾ। ਜਬ ਧਾਰੈ ਕੋ ਬੈਰੀ ਮੀਤ ਤਬ ਲੱਗ ਨਿਹਚਲ ਨਾਹੀ ਜੀਤ। ਜਦੋਂ ਤੱਕ ਕਿਸੇ ਨੂੰ ਵੈਰੀ ਜਾਣਦਾ, ਕਿਸੇ ਨੂੰ ਮਿੱਤਰ ਸਮਝਦਾ, ਉਦੋਂ ਤੱਕ ਇਹਦਾ ਆਪਣਾ ਜਿਹੜਾ ਚਿੱਤ ਹੈ ਉਹ ਨਿਹਚਲ ਨਹੀਂ ਰਹਿੰਦਾ, ਟਿਕਾਣੇ ਨਹੀਂ ਰਹਿੰਦਾ, ਮਨ ਨਹੀਂ ਟਿਕਦਾ, ਕਿਉਂਕਿ ਫਿਰ ਤਾਂ ਇਸੇ ਗੱਲ 'ਚ ਹੀ ਪਿਆ ਰਿਹਾ ਕਿ ਉਹ ਮੇਰਾ ਵੈਰੀ ਆ, ਉਹ ਮੇਰਾ ਮਿੱਤਰ ਹੈ, ਉਹ ਮੈਨੂੰ ਐਂ ਕਹਿੰਦਾ, ਉਹਨੇ ਐਂ ਕੀਤਾ। ਭਗਤੀ ਵਾਲੇ ਪਾਸੇ ਤਾਂ ਚੱਲੇ ਹੀ ਨਹੀਂ, ਫਿਰ ਵੈਰੀ ਮਿੱਤਰਾਂ 'ਚ ਉਲਝਿਆ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ 'ਚੋਂ ਬਾਹਰ ਆਓ। ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਏ ਦੇਸ ਜਾਏ। ਜਦੋਂ ਤੱਕ ਇਹ ਮਾਇਆ ਦੇ ਮੋਹ ਨਾਲ ਮਸਤ ਹੋਇਆ ਰਹਿੰਦਾ ਉਦੋਂ ਤੱਕ ਧਰਮ ਰਾਜਾ ਵੀ ਇਹਨੂੰ ਵਾਰ ਵਾਰ ਦੰਡ ਦਿੰਦਾ, ਸਜ਼ਾ ਦਿੰਦਾ। ਮਾਇਆ ਦੇ ਪਿਆਰ ਵਿੱਚ ਹੀ ਫਸਿਆ ਹੋਇਆ, ਮਾਇਆ ਤੋਂ ਸਿਰਫ ਕੰਮ ਲੈਣਾ, ਮਾਇਆ ਦੇ ਮੋਹ ਵਿੱਚ ਨਹੀਂ ਜਾਣਾ। ਪਰਿਵਾਰ ਵੀ ਇੱਕ ਐਸੀ ਰਚਨਾ ਹੈ, ਇਹਦੇ ਵਿੱਚ ਖੱਚਤ ਨਹੀਂ ਹੋਣਾ। ਸਤਿਗੁਰੂ ਕਹਿੰਦੇ ਇੰਨਾ ਨਹੀਂ ਫਸਣ, ਤੇਰਾ ਮੂਲ ਮਕਸਦ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜਿਹੜੇ ਤੂੰ ਇਹਨਾਂ ਵਿੱਚ ਖੱਚਤ ਹੋ ਕੇ ਟੱਬਰ ਟੀਰ ਵਿੱਚ ਹੀ ਲਿਟ ਗਿਆ, ਬਸ ਉੱਥੇ ਹੀ ਪੈ ਗਿਆ, ਸਾਡੇ ਬਾਲ ਬੱਚੇ ਸਾਡਾ, ਇਹਨਾਂ ਨੂੰ ਵੀ ਨਾਲ ਗੁਰਦੁਆਰੇ ਲਿਆ। ਸਿਆਣਾ ਤਾਂ ਸੀ ਜੇ ਸਾਰਾ ਪਰਿਵਾਰ ਹੀ ਗੁਰੂ ਲੜ ਲਾ ਦਿੰਦਾ, ਉਲਟਾ ਆਪ ਟੱਬਰ ਨਾਲ ਜੁੜਿਆ ਹੈ ਜਾਂ ਟੱਬਰ ਨੇ ਤੈਨੂੰ ਵੀ ਸਿੱਟ ਲਿਆ ਉੱਥੇ, ਨਾ ਟੱਬਰ ਗੁਰਦੁਆਰੇ ਆਇਆ ਨਾ ਤੂੰ ਆਇਆ, ਦੋਨੋਂ ਹੀ ਮਾਰੇ ਗਏ। ਤੈਨੂੰ ਇਸ ਕਰਕੇ ਟੱਬਰ ਦਾ ਮੁਖੀ ਬਣਾਇਆ ਵੀ ਗੁਰਸਿੱਖ ਬਣ, ਬਾਣੀ ਪੜ੍ਹ, ਗੁਰਸਿੱਖੀ ਦੇ ਅਸੂਲ ਸਿੱਖ, ਬੱਚਿਆਂ ਨੂੰ ਸਿਖਾ, ਪਰਿਵਾਰ ਨੂੰ ਸਿਖਾ, ਉਹਨਾਂ ਨੂੰ ਗੁਰਦੁਆਰੇ ਲਿਆ, ਉਹਨਾਂ ਨੂੰ ਇਤਿਹਾਸ ਪੜ੍ਹਾ, ਬਾਣੀ ਪੜ੍ਹਾ। ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ ਬੱਚਿਆਂ ਨੂੰ ਉਸ ਪਾਸੇ ਲਾਉਣ ਦੀ, ਕਿ ਪਰਿਵਾਰ ਦਾ ਸ਼ੌਂਕ ਹੀ ਹੁੰਦਾ। ਇੱਥੇ ਮੁਖੀ ਸਾਹਿਬ ਤਾਂ ਆਪ ਬੈਠੇ ਨੇ ਬੋਤਲ ਖੋਲ੍ਹ ਕੇ, ਅਤੇ ਪਰਿਵਾਰ ਸਾਰਾ ਫਿਰ ਉੱਧਰ ਨੂੰ ਤੁਰ ਪੈਂਦਾ। ਫਿਰ ਅਖੇ ਜਦੋਂ ਗੁਰਦੁਆਰੇ ਆਉਣਾ ਜੀ, ਪੰਥ ਦਾ ਕੀ ਬਣੂ? ਆ ਜੀ ਬੜੇ ਨਕਲੀ ਗੁਰੂ ਖੜ੍ਹੇ ਹੋ ਗਏ ਨੇ। ਪਹਿਲਾਂ ਤਾਂ ਸ਼ਰਮ ਨਹੀਂ ਆਉਂਦੀ ਮੂੰਹ 'ਚੋਂ ਗੱਲ ਕਹਿੰਦੇ ਨੂੰ, ਬਈ ਜ਼ਿਆਦਾ ਪੀਣ ਬੈਠਾ ਹੁੰਦਾ ਘਰੇ, ਡਲੇ ਖਾਂਦਾ ਹੁੰਦਾ, ਪੰਥ ਦੀਆਂ ਗੱਲਾਂ ਬੜੀਆਂ ਕਰਦੇ। ਪੰਥ ਦੀ ਫਿਕਰ ਕਿਹਨੂੰ ਹੈ? ਕਿਸੇ ਨੂੰ ਨਹੀਂ ਹੈ ਪੰਥ ਦੀ ਫਿਕਰ। ਸਾਧੂ ਸੰਤ ਆਪਦੇ ਡੇਰਿਆਂ ਤੱਕ ਸੀਮਤ ਨੇ, ਕਮੇਟੀ ਵਾਲੇ ਜਿਹੜੇ ਆ ਉੱਥੇ, ਉਹ ਉਹਨਾਂ ਨੂੰ ਆਪਣੀ ਕਮੇਟੀ ਦੀ ਫਿਕਰ ਆ ਬਸ, ਦਲਾਂ ਨੂੰ ਆਪਣੀ ਫਿਕਰ ਆ ਵੀ ਸਾਡਾ ਅਕਾਲੀ ਦਲ ਬਸ, ਉਹ ਵੀ ਆਪਣੇ ਦਾਇਰੇ 'ਚ ਹੀ ਆ। ਪੰਥ ਤੱਕ ਕੌਣ ਸੋਚਦਾ ਅੱਜ ਤੱਕ? ਪੰਥ ਬਾਰੇ ਕੀ ਨਹੀਂ ਸੋਚਿਆ ਅੱਜ ਤੱਕ? ਹਰ ਬੱਚਾ ਸਾਡੇ ਪੰਥ ਦਾ, ਹਰ ਸਾਡਾ ਕੌਮ ਦਾ, ਇੱਕ ਇੱਕ ਬੱਚਾ, ਇੱਕ ਇੱਕ ਮਾਈ ਭਾਈ, ਕਿਹਨੇ ਸੋਚਿਆ ਇਹਨਾਂ ਬਾਰੇ? ਕੋਈ ਸੋਚਦਾ? ਐਵੇਂ ਹੀ ਗੱਲਾਂ ਬਣਾਈਆਂ ਹੋਈਆਂ ਪੰਥ ਬਾਰੇ। ਜਿੱਦਣ ਕੋਈ ਇੱਕ ਇੱਕ ਜਾਣਾ ਵੀ ਸੋਚਣ ਲੱਗ ਗਿਆ, ਉਦਣ ਪੰਥ ਦੀ ਚੜ੍ਹਦੀ ਕਲਾ ਹੋਣੀ। ਸਿੱਖ ਆਪਦੇ ਘਰ ਬਾਰੇ ਹੀ ਸੋਚਦਾ, ਮੇਰਾ ਘਰ ਵਧੀਆ ਬਣ ਜਾਵੇ ਬਸ, ਪੰਥ ਦੀ ਕੋਈ ਗੱਲ ਨਹੀਂ। ਮੇਰਾ ਦਲ ਵਧੀਆ ਬਣ ਜਾਵੇ, ਪੰਥ ਦੀ ਕੋਈ ਗੱਲ ਨਹੀਂ। ਸਾਡੀ ਕਮੇਟੀ ਕਾਇਮ ਰਹੇ, ਪੰਥ ਦੀ ਕੋਈ ਗੱਲ ਨਹੀਂ। ਇਸ ਕਰਕੇ ਹਰੇਕ ਆਪੋ ਧਾਪੀ 'ਚ ਪੈ ਗਿਆ, ਆਪਣਾ ਆਪਣਾ ਹੀ ਸੋਚੀ ਜਾਂਦਾ। ਸਾਧੂ ਸੰਤਾਂ ਦਾ ਸਿਰਫ ਆਪਣੇ ਡੇਰੇ ਤੱਕ ਰਹਿ ਗਿਆ, ਮੇਰੀ ਸੰਗਤ ਮੇਰਾ ਡੇਰਾ, ਇੱਥੇ ਇੰਨੇ ਸਾਡੇ ਪ੍ਰੇਮੀ ਆਉਂਦੇ ਨੇ, ਬਸ ਸਾਰੇ ਜਾਣੇ ਹਟ ਗਏ। ਸਮੁੱਚੀ ਕੌਮ ਸਾਡੀ ਆਪਣੀ ਹੈ, ਸਮੁੱਚੀ ਕੌਮ ਦਾ ਭਲਾ ਕਰਨਾ ਹੈ। ਸਮੁੱਚੀ ਕੌਮ ਨੂੰ ਕੋਈ ਪ੍ਰੋਗਰਾਮ ਦੇਣਾ ਸੀ ਵੀ ਤੁਸੀਂ ਭਾਈ ਸਿਮਰਨ ਕਰੋ, ਬੰਦਗੀ ਕਰੋ, ਗੁਰੂ ਵਾਲੇ ਬਣੋ, ਲਿਟਰੇਚਰ ਵੰਡਣਾ ਸੀ ਉਹਨਾਂ ਨੂੰ, ਸੀੜੀਆਂ ਵੰਡਣੀਆਂ ਸੀ, ਕੱਖ ਨਹੀਂ ਪਤਾ। ਕਿਸੇ ਪਿੰਡ ਦੇ ਵਿੱਚ ਚਲੇ ਜਾਓ, ਕਿਸੇ ਨੂੰ ਕੱਖ ਦਾ ਪਤਾ ਨਹੀਂ। ਸ਼ਹਿਰ ਦੀ ਸੰਗਤ ਵਿੱਚੋਂ ਵੀ ਬਹੁਤ ਘੱਟ ਲੋਕਾਂ ਨੂੰ ਮਾੜਾ ਜਿਹਾ ਗਿਆਨ ਹੁੰਦਾ। ਆਹ ਜਾਂ ਪਟਿਆਲੇ ਕਥਾ ਕੀਤੀ ਜਪਜੀ ਸਾਹਿਬ ਦੀ, ਪਹਿਲੀਆਂ ਸੀੜੀਆਂ ਵਿੱਚ ਜਿਹੜੀ ਵਿਸਥਾਰ ਵਾਲੀ ਕਥਾ ਹੈ, ਵੱਡੇ ਵੱਡੇ ਜਿਹੜੇ ਬੰਦੇ ਸੀ, 70-80 ਸਾਲ ਦੇ ਬਜ਼ੁਰਗ, ਉਹ ਵੀ ਮੂੰਹ ਚੁੰਗਲਾਂ ਪਾਉਂਦੇ ਸੀ, ਕਹਿੰਦੇ ਇੱਕ ਓਂਕਾਰ ਦੇ ਇੰਨੇ ਅਰਥ ਨੇ, ਇੰਨਾ ਭਾਵ ਅਰਥ ਹੁੰਦਾ, ਜ਼ਿੰਦਗੀ 'ਚ ਪਹਿਲੀ ਵਾਰੀ ਸੁਣਿਆ, ਸਾਨੂੰ ਕਿਸੇ ਨੇ ਸੁਣਾਇਆ ਨਹੀਂ ਹੈ। ਸੋ ਕਹਿਣ ਤੋਂ ਭਾਵ ਹੈ, ਕੌਮ ਤਾਂ ਸਾਰੀ ਮਾਇਆ ਮਗਰ ਲੱਗੀ ਹੋਈ ਹੈ, ਜਾਂ ਪਾਰਟੀਬਾਜ਼ੀ, ਜਾਂ ਜ਼ਿੰਦਾਬਾਦ ਮੁਰਦਾਬਾਦ 'ਤੇ ਖੜ੍ਹੀ। ਅਕਾਲ ਤਖ਼ਤ ਸਾਹਿਬ ਨੂੰ ਕਿਹਨੇ ਮੰਨਿਆ ਅੱਜ ਤੱਕ ਸਹੀ ਅਰਥਾਂ ਵਿੱਚ? ਹਰਿਮੰਦਰ ਸਾਹਿਬ ਨੂੰ ਕਿਹਨੇ ਮੰਨਿਆ? ਉਲਟਾ ਸਿਆਸਤ ਲਿਆ ਵਾੜੀ ਸਾਰਿਆਂ ਥਾਵਾਂ ਦਿੱਤੇ, ਨਿੱਕੇ ਤੋਂ ਨਿੱਕੇ ਗੁਰਦੁਆਰੇ ਦੇ ਵਿੱਚ, ਪਿੰਡਾਂ ਵਿੱਚ, ਜਿਹੜਾ ਗੁਰਦੁਆਰਾ ਉਹਦੇ ਵਿੱਚ ਵੀ ਇੰਨੀ ਸਿਆਸਤ ਚੱਲਦੀ ਹੈ ਕਿ ਉੱਥੇ ਵੀ ਨਾਮ ਨਿਸ਼ਾਨ ਨਹੀਂ ਨਾਉਂ ਦਾ, ਨਾਮ ਜਪਣ ਦਾ, ਅਤੇ ਵੱਡਿਆਂ 'ਚ ਤਾਂ ਫਿਰ ਹੋਣਾ ਹੀ ਕੀ ਹੈ। ਇਸ ਕਰਕੇ ਪਹਿਲਾਂ ਤਾਂ ਆਪਾਂ ਚਲੋ ਕਹਿੰਦੇ ਜੀ ਸਿੱਧਾ ਹੀ ਬੋਲਦਾ, ਹੁਣ ਸਿੱਧਾ ਹੀ ਕੰਮ ਚੱਲਣਾ, ਸਿੱਧਾ ਨਾ ਬੋਲੇ ਤਾਂ ਤੁਸੀਂ ਤਾਂ ਕੱਲ੍ਹ ਨੂੰ ਖਾ ਜਾਓਗੇ ਸਾਰਾ ਕੁਛ। ਬਾਜਾਂ ਵਾਲੇ ਕਹਿੰਦੇ ਨੇ ਸਿੱਧਾ ਦੱਸੋ ਇਹਨਾਂ ਨੂੰ, ਹੁਣ ਪਿਆਰ ਨਾਲ ਬਥੇਰਾ ਸਮਝਾ ਲਿਆ, ਹੁਣ ਪਿਆਰ ਨਾਲ ਸਮਝਾਉਣ ਵਾਲੀ ਲੋੜ ਨਹੀਂ ਹੈ ਇਹਨਾਂ ਨੂੰ, ਇਹ ਵਿਗੜੇ ਹੋਏ ਨੇ ਸਾਰੇ ਜਾਣੇ, ਹੰਕਾਰ ਕਰਦੇ ਨੇ ਕਿੱਦਾਂ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਸਾਨੂੰ ਬਚਾਓ, ਹੁਣ ਅਸੀਂ ਕੀ ਕਰੀਏ, ਇਹਨਾਂ ਬੰਧਨਾਂ ਤੋਂ ਮੁਕਤ ਕਰੋ। ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੂਟੈ। ਮਹਾਰਾਜ ਫਰਮਾਉਂਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਬੰਧਨ ਟੁੱਟ ਜਾਂਦੇ ਨੇ, ਅਤੇ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੰਗਤਾ ਛੁੱਟ ਜਾਂਦੀ। ਗੁਰੂ ਸਾਹਿਬ ਤਾਂ ਕਹਿੰਦੇ ਵਾਹਿਗੁਰੂ ਦੀ ਕਿਰਪਾ ਨਾਲ, ਗੁਰੂ ਸੱਚੇ ਪਾਤਸ਼ਾਹ ਕਿਹੜੀ ਨਿਮਰਤਾ ਹੈ, ਔਰ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਗੁਰੂ ਰਾਮਦਾਸ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ, ਦਸਵੇਂ ਪਾਤਸ਼ਾਹ, ਲੋਕ ਇਹਨਾਂ ਨੂੰ ਤਾਂ ਭੁੱਲ ਹੀ ਗਏ ਨੇ, ਇਹਨਾਂ ਦੇ ਨਾਂ ਭੁੱਲ ਗਏ, ਸਾਹਿਬਜ਼ਾਦਿਆਂ ਦੇ ਲੀਡਰਾਂ ਦੇ ਨਾਂ ਨੇ, 24 ਘੰਟੇ ਜਪੀ ਜਾਂਦੇ ਉਹਨਾਂ ਦੇ ਨਾਂ, ਉਹ ਫਲਾਨਾ ਸਾਹਿਬ, ਉਹ ਫਲਾਨਾ ਸਾਹਿਬ, ਫਿਰ ਉਹਨਾਂ ਦੇ ਤੁਸੀਂ ਸੇਵਕ ਹੋ ਜਾਂ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਹੋ, ਕਿਹਦੇ ਸੇਵਕ ਹੋ? ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈਣਾ ਸੀ, ਆਪਾਂ ਤਾਂ ਹੋਰ ਹੀ ਕਿਸੇ ਦਾ ਨਾਂ ਲਈ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ ਸੀ ਲੋਕਾਂ ਨੇ, 90% ਲੋਕ ਲੀਡਰਾਂ ਦੇ ਪੈਰੀਂ ਹੱਥ ਲਾਉਂਦੇ, ਆਪਾਂ TV 'ਤੇ ਦੇਖ ਸਕਦੇ ਹਾਂ, ਸਾਰੇ ਥਾਵਾਂ ਦੇ ਉੱਤੇ ਇਹੀ ਹਾਲ ਹੈ, ਇਕੱਲਾ ਆਪਣਿਆਂ ਦਾ ਨਹੀਂ, ਜਾਂ TV 'ਤੇ ਦੇਖਦੇ ਹੈਰਾਨ ਹੋ ਜਾਂਦੇ, ਅੜੇ ਕੋਈ ਵੀ ਹੈ ਪੈਰੀਂ ਹੱਥ ਲਾ, ਉਹਦੇ ਪੈਰੀਂ ਜਾ ਡਿੱਗੀ ਜਾਂਦੇ ਨੇ, ਕਾਹਦੇ ਲਈ? ਕਿ ਮੈਨੂੰ ਕੋਈ ਮਾੜੀ ਮੋਟੀ ਕੰਮ ਕਰ ਦਿਓ, ਕੋਈ ਸੀਟ ਮਿਲ ਜੇ, ਮੈਨੂੰ ਕੋਈ ਟਿਕਟ ਮਿਲ ਜੇ, ਉਹ ਇੱਥੇ ਖੜ੍ਹ ਗਏ ਬਸ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਸਭ ਕੁਝ ਮਿਲਣਾ, ਸਲੋਕ ਧਰਮ ਅਰਥ ਅਰਕਾਮ ਮੋਖ ਮੁਕਤ ਪਦਾਰਥ ਨਾਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਤ। ਗੁਰੂ ਗ੍ਰੰਥ ਸਾਹਿਬ ਤਿੰਨਾਂ ਲੋਕਾਂ ਦਾ ਮਾਲਕ, ਸਾਨੂੰ ਸਭ ਕੁਛ ਦੇ ਸਕਦਾ, ਇਹਦੇ ਲੜ ਨਹੀਂ ਲੱਗੇ, ਹੋਰ ਹੀ ਥਾਵਾਂ 'ਤੇ ਜਾ ਕੇ ਮੰਗੀ ਜਾਂਦੇ ਨੇ। ਕਦੇ ਮੈਂ ਇਹ ਇਕੱਠ ਨਹੀਂ ਸੁਣਿਆ ਵੀ ਫਲਾਨੇ ਥਾਂ ਇਕੱਠ ਹੋਇਆ, ਅੱਜ ਲੋਕ ਸਾਰੇ ਗੁਰੂ ਗ੍ਰੰਥ ਸਾਹਿਬ ਤੋਂ ਮੰਗਣ ਗਏ ਨੇ, ਕਦੇ ਸੁਣਿਆ? ਅੱਜ ਹਰਿਮੰਦਰ ਸਾਹਿਬ ਸੰਗਤ ਇਕੱਠੀ ਹੋ ਕੇ ਅੱਜ ਗੁਰੂ ਰਾਮਦਾਸ ਤੋਂ ਮੰਗੀ ਪਈ, ਪਰਕਰਮਾ ਭਰੀ ਪਈ ਸੀ ਵੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪੰਥ ਇਕੱਠਾ ਹੋ ਕੇ 6ਵੇਂ ਪਾਤਸ਼ਾਹ ਤੋਂ ਮੰਗਣ ਗਿਆ। ਕਦੇ ਸੁਣਿਆ ਵੀ ਗੁਰੂ ਗ੍ਰੰਥ ਸਾਹਿਬ ਮੂਹਰੇ ਕਦੇ ਇਕੱਠ ਹੋਇਆ? ਉਹ ਜੀ ਫਲਾਨੇ ਥਾਂ ਇਕੱਠੇ ਹੋ ਕੇ ਸਾਰੇ ਗਏ ਨੇ, ਇਹ ਕੀ ਹੋਇਆ? ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਿ ਉਹਨਾਂ ਨੂੰ ਮੰਨਦੇ? ਮਹਾਰਾਜ ਸੱਚੇ ਪਾਤਸ਼ਾਹ ਦੇਖ ਲੈ, ਮੈਂ ਇੱਥੇ ਅੰਮ੍ਰਿਤਸਰ ਬੈਠਾ, ਇਹ ਚੰਡੀਗੜ੍ਹ ਨੂੰ ਤੁਰੇ ਜਾਂਦੇ, ਮੈਂ ਹਰਿਮੰਦਰ ਸਾਹਿਬ ਬੈਠਾ, ਇਹ ਦਿੱਲੀ ਨੂੰ ਤੁਰੇ ਜਾਂਦੇ ਨੇ, ਤਾਂ ਸਿੱਖ ਕਿੱਥੇ ਮੰਗਣ ਜਾਂਦਾ? ਭਲਿਆ ਲੋਕਾਂ ਜੇ ਪਿਆ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਸਾਰਾ ਕੁਛ, ਜਦ ਗੁਰੂ ਗ੍ਰੰਥ ਸਾਹਿਬ ਤਿੰਨਾਂ ਲੋਕਾਂ ਦਾ ਮਾਲਕ ਆ, ਜਦ ਹਿੰਨ ਮੈਂ ਨੀਚ ਕੀਟ ਕੋ ਰਾਜ ਇਹਨਾਂ ਨੇ ਕਰਨਾ, ਤੇ ਤੂੰ ਹੋਰ ਹੀ ਪਾਸੇ ਮੰਗਣ ਤੁਰਿਆ ਜਾਂਦਾ, ਨਾਲੇ ਜੁੱਤੀਆਂ ਪੈਂਦੀਆਂ ਮੂਹਰੋਂ, ਫਿਰ ਦਿੰਦਾ ਕੋਈ ਵੀ ਨਹੀਂ। ਜਿੱਦਣ ਸਾਰੀ ਕੌਮ ਘੁੰਮ ਕੇ, ਜਿੱਦਣ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ, ਅਖੰਡ ਪਾਠ ਹੋ ਕੇ ਸਾਰੀ ਕੌਮ ਨੂੰ ਇੱਕ ਸੱਦਾ ਮਿਲੂਗਾ ਵੀ ਸਾਰੇ ਆ ਜਾਓ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਮੰਗਣਾ ਅੱਜ, ਤਾਂ ਉਦਣ ਹੀ ਸਾਰਾ ਕੁਝ ਮਿਲ ਜਾਣਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਹੋਰਨਾਂ ਥਾਵਾਂ ਤੇ ਮੰਗਦੇ ਫਿਰਦੇ ਹਾਂ, ਸਤਿਗੁਰੂ ਕਹਿੰਦੇ ਉਦੋਂ ਤੱਕ ਇਹਨਾਂ ਨੂੰ ਕੁਛ ਨਹੀਂ ਮਿਲਣਾ, ਉਹੀ ਧੱਕੇ ਧੋੜੇ ਖਾ ਕੇ ਮੁੜਿਆ ਕਰਨਗੇ। ਨਵੀਂ ਗੱਲ ਨਹੀਂ ਵੀ ਅਸੀਂ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਨੂੰ ਜਾਣਾ, ਜਿਹੜੀ ਫਤਿਹਗੜ੍ਹ ਚੰਡੀਗੜ੍ਹ ਵਾਲੇ ਤਾਂ ਫਤਿਹਗੜ੍ਹ ਸਾਹਿਬ ਆਉਂਦੇ ਨੇ ਮੰਗਣ ਵਾਸਤੇ, ਤੂੰ ਉੱਥੇ ਜਾਂਦਾ ਉਹਨਾਂ ਕੋਲ ਕੀ ਹੈ? ਫਤਿਹਗੜ੍ਹ ਸਾਹਿਬ ਤੋਂ ਹੀ ਮੰਗਣਾ ਸੀ, ਜਿੱਥੇ ਦੇ ਤਾਂ ਨੌ ਹੀ ਫਤਿਹਗੜ੍ਹ ਹੈ, ਫਤਿਹ ਉਹ ਮੰਗਣਾ ਸਾਹਿਬਜ਼ਾਦਿਆਂ ਤੋਂ ਸੀ, ਇਹਨਾਂ ਨਾਲੋਂ ਵੱਡਾ ਕੌਣ ਹੈ? ਬੰਦੇ ਤੋਂ ਕਿਉਂ ਮੰਗਦੇ ਹੋ? ਸਤਿਗੁਰੂ ਕਹਿੰਦੇ ਨੇ ਬੰਦੇ ਤੋਂ ਨਾ ਮੰਗੋ, ਮੰਗਣਾ ਜਿਸ ਨੂੰ ਮੰਨਦੇ ਆ ਉਹਦੇ ਕੋਲ ਮੰਗੋ। ਵਾਹਿਗੁਰੂ ਮਿਹਰ ਕਰੇ ਵੱਡੇ ਵੱਡੇ ਨਗਰ ਕੀਰਤਨ ਜਾਣ, ਸ੍ਰੀ ਅਨੰਦਪੁਰ ਸਾਹਿਬ ਜਾਵੇ, ਉੱਥੋਂ ਮੰਗਣ ਚੱਲੇ ਦਸਵੇਂ ਪਾਤਸ਼ਾਹ ਕੋਲ। ਪੰਡਿਤ ਨਹੀਂ ਮੰਗਣ ਆਏ, ਪੰਡਿਤ ਕਿਰਪਾ ਰਾਮ ਹੁਣੀ ਮੰਗਣ ਨੌਵੇਂ ਪਾਤਸ਼ਾਹ ਤੋਂ ਆਏ ਸੀ, ਫੇਰ ਹੀ ਉਹਨਾਂ ਦਾ ਧਰਮ ਬਚਿਆ ਸੀ। ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਸਾਰੇ ਜਾਣੇ ਸਾਰਾ ਪੰਥ ਜਾਵੇ, ਬਾਪੂ ਤੇਰੇ ਤੋਂ ਮੰਗਣਾ, ਦਮਦਮਾ ਸਾਹਿਬ ਸੰਗਤ ਜਾਵੇ, ਹਜ਼ੂਰ ਸਾਹਿਬ ਜਾਵੇ, ਪਟਨਾ ਸਾਹਿਬ, ਮਹਾਰਾਜਾ ਤੇਰੇ ਦਰ ਤੋਂ ਮੰਗਣਾ ਹੈ, ਤੂੰ ਦੇ, ਤੂੰ ਤਿੰਨਾਂ ਲੋਕਾਂ ਦਾ ਮਾਲਕ। ਜਦੋਂ ਤੱਕ ਮਨੁੱਖ ਤੋਂ ਮੰਗਣਾ ਉਦੋਂ ਤੱਕ ਕੁਛ ਨਹੀਂ ਮਿਲਣਾ, ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਪੈ ਜਾਂਗੇ ਉਦਣ ਸਭ ਕੁਝ ਦੇ ਦੇਣਾ ਪਾਤਸ਼ਾਹ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਮਨੁੱਖਾਂ ਦਾ ਖਹਿੜਾ ਛੱਡੋ, ਜੋ ਮੰਗਣਾ ਸੋ ਗੁਰੂ ਤੋਂ ਮੰਗਣਾ, ਜੋ ਮੰਗਿਆ ਠਾਕੁਰ ਆਪਣੇ ਤੇ, ਸੋਈ ਸੋਈ ਦੇਵਾ ਠਾਕੁਰ। ਗੁਰੂ ਗ੍ਰੰਥ ਸਾਹਿਬ ਹੈ ਕਿ ਜਾਂ ਲੋਕ ਨੇ, ਜਾਂ ਜਿਨ੍ਹਾਂ ਕੋਲੋਂ ਮੰਗਦੇ ਉਹ ਨੇ ਸਾਡੇ ਠਾਕੁਰ, ਉਹਨਾਂ ਦੀ ਪੂਜਾ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਮੰਗਣਾ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋਂ ਛੁੱਟੈ। ਗੁਰੂ ਦੀ ਕਿਰਪਾ ਨਾਲ ਮਾਇਆ ਇੱਕ ਹੀ ਬੰਧਨ ਟੁੱਟ ਜਾਂਦੇ, ਗੁਰੂ ਦੀ ਕਿਰਪਾ ਨਾਲ ਹੰਗਤਾ ਛੁੱਟ ਜਾਂਦੀ ਹੈ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੇ ਤੋਂ ਮੰਗਾਂਗੇ, ਤੂੰ ਹੀ ਦੇ ਸਾਨੂੰ। ਜਦੋਂ ਭਾਈ ਮਤੀ ਦਾਸ ਦੇ ਸਿਰ 'ਤੇ ਆਰਾ ਰੱਖਿਆ, ਅਖੀਰਲੀ ਇੱਛਾ ਕੀ ਹੈ? ਕਹਿੰਦੇ ਮੇਰਾ ਮੁੱਖ ਗੁਰ ਪਿੰਜਰੇ ਵੱਲ ਕਰ ਦਿਓ, ਮੇਰੀ ਨਿਭ ਜਾਏ ਪ੍ਰੀਤ ਪੁਰਾਣੀ, ਕਿਹਾ ਮਤੀ ਦਾਸ ਬਲਬੀਰ ਨੇ। ਭਾਈ ਮਨੀ ਸਿੰਘ ਨੇ ਕਿਹਦਾ ਨਾਂ ਲਿਆ? ਸੁਖਮਨੀ ਸਾਹਿਬ ਪੜਿਆ। ਬਾਬਾ ਦੀਪ ਸਿੰਘ ਕਿੱਧਰ ਨੂੰ ਚੱਲੇ ਨੇ? ਤਖ਼ਤ ਤੋਂ ਚੱਲੇ ਤਖ਼ਤ ਵੱਲ ਨੂੰ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਵੱਲ ਚੱਲੇ ਨੇ, ਉਹ ਨਹੀਂ ਕਿਸੇ ਪਾਸੇ ਨੂੰ ਗਏ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਮੰਗਣਾ ਤਾਂ ਗੁਰੂ ਤੋਂ ਮੰਗਣਾ, ਇਹਨੇ ਹੀ ਬੰਧਨ ਤੋੜਨੇ, ਇਹਨੇ ਹੀ ਕਿਰਪਾ ਕਰਨੀ ਹੈ। ਨਜ਼ਰੀਆ ਬਦਲ ਦਿਓ ਆਪਣਾ, ਵੀ ਅਸੀਂ ਅੱਜ ਤੋਂ ਕਿਸੇ ਬੰਦੇ ਤੋਂ ਨਹੀਂ ਮੰਗਣਾ, ਸਾਨੂੰ ਲੋੜ ਨਹੀਂ ਕਿਸੇ ਤੋਂ ਮੰਗਣ ਦੀ, ਅਸੀਂ ਸਿਰਫ ਆਪਣੇ ਗੁਰੂ ਤੋਂ ਮੰਗਣਾ। ਜਿੱਦਣ ਗੁਰੂ 'ਤੇ ਟੇਕ ਆ ਗਈ ਉਦਣ ਹੀ ਕਿਰਪਾ ਹੋਣੀ ਹੈ।